ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੇ ਮਹੱਲਾ ਪੰਜਵਾਂ, ਸਗਲ ਤਿਆਗ ਗੁਰ ਸਰਣੀ ਆਇਆ, ਰੱਖੋ ਰੱਖਣਹਾਰੇ, ਜਿਤ ਤੂੰ ਲਾਵ ਹੈ ਤਿਤ ਹਮ ਲਾਗ ਹੈ, ਕਿਆ ਇਹ ਜੰਤ ਵਿਚਾਰੇ, ਸਗਲ ਤਿਆਗ ਗੁਰ ਸਰਣੀ ਆਇਆ, ਰੱਖੋ ਰੱਖਣਹਾਰੇ, ਜਿਤ ਤੂੰ ਲਾਵ ਹੈ ਤਿਤ ਹਮ ਲਾਗ ਹੈ, ਕਿਆ ਇਹ ਜੰਤ ਵਿਚਾਰੇ, ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸਵਾਮੀ, ਰਹਾਓ ਆਠ ਪਹਿਰ ਪ੍ਰਭ ਆਪਣਾ ਧਿਆਈਐ, ਗੁਰ ਪ੍ਰਸਾਦੇ ਭਉ ਤਰੀਐ, ਆਪ ਤਿਆਗ ਹੋਈਐ ਸਭ ਰੇਣਾ, ਜੀਵਤਿਆਂ ਇਉਂ ਮਰੀਐ, ਸਫਲ ਜਨਮ ਤਿਸ ਕਾ ਜਗ ਭੀਤਰ, ਸਾਧ ਸੰਗ ਨਾਉ ਜਾਪੇ, ਸਗਲ ਮਨੋਰਥ ਤਿਸ ਕੇ ਪੂਰਨ, ਜਿਸ ਦਇਆ ਕਰੇ ਪ੍ਰਭ ਆਪੇ, ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ, ਤੇਰੀ ਸਰਨ ਦਿਆਲਾ, ਕਰ ਕਿਰਪਾ ਆਪਣਾ ਨਾਮ ਦੀਜੈ, ਨਾਨਕ ਸਾਧ ਰਵਾਲਾ, दीन दयाल कृपाल प्रभ स्वामी तेरी शरण दयाला कर कृपा अपना नाम दीजे नानक सादर वाला।
वाहेगुरु जी का खालसा वाहेगुरु जी की फतेह। गुरु रूप गुरु की साजी नवाजी गुरु स्वरूप गुरु खालसा साध संगत जी दीन दुनिया के बालक शहीदां दे सरताज गुरु की बाणी दे बोएथ सतगुरु पंचम पातशाह ने साढ़े ते कृपा कीती है। कहिंदे गुरु के सिखा तू गुरु दे कोल जाना तां आउणा पर तैनूं आउण दा ढंग नहीं। अगर गुरुद्वारे आउणा है इत्थों दे नियमां दी पालना कर। आपां किसे भी मुल्क में जाइए किसे भी संस्था में जाइए तो सानू उत्थों दे नियमां दा पालन करना पैंदा है। इसे प्रकार गुरमुख आपां गुरु दी चरण शरण विच आउणे आं गुरुद्वारे सब आउणे आं ते माफ़ी देनी आपां बहुतियां नूं गुरुद्वारे आउण दा ढंग तरीका ही नहीं आउंदा। बात कल्ले आउण करके नहीं बननी। जिन्ना चिर सतगुरु पातशाह महाराज की हदायत की पालना ना की तो आरंभ दे विच हजूर ने सानू गुरुद्वारे आउण दा ढंग तरीका दस्या है और गुरु को आके बेनती की करनी है तो सतगुरु पातशाह जिवें गुरसिख नूं नवाजदे ने उस ढंग का मेरे पातशाह ने बहुत खुल के विश्लेषण किया है। तो सतगुरु पातशाह कृपा करन आपां इहनूं विचारना है। आम रूटीन के मुताबक कोई भी गुरमुख प्यारा बुलारा जदों बोलदा है ना समाप्ति दे मौके मुआफ़ी मंगदा भी मैथों वध घट किया गया वे ते गुरु के गुरु की संगत मैनू मुआफ़ करे। मैं आरंभ दे विच ही बेनती करदा किन्ने विद्वान किन्ने कथावाच कौन पूरे की गल अधूरियां तो खोली नहीं जाती। गुरु पूरा असी अधूरे हाँ ते जे तुसी कहो भी अधूरा गल मुकम्मल कर दे ते ये बिल्कुल गलत तरीका है सानू भुलेखा है। हाँ जिवें मच्छी पानी विच तरक के आनंद लैंदी है पंछी आकाश विच उड़ के आनंद लैंदा है ना पंछी आकाश नूं मिल सकदा ते ना मच्छी समुद्र नूं। इसे प्रकार गुरमुखो गुरु ग्रंथ सच्चे पातशाह महाराज सागर मन्नदे ने आपां पढ़दे हां गुर सागर रतनी भरपूरे अमृत संद चुगे नहीं दूरे। सतगुरु पातशाह महाराज सागर दे मन्नदे ने ते आपां इह वी पढ़दे हां अमृत विच रतन जवाहर माणक जे एक गुर की सिख सुनी। गुरमुखा तू सतगुरु पातशाह की एक सिख्या नूं अपने जीवन का आधार बनाना है तेनू भटकण की कोई लोड़ नहीं तेनू सारा कुछ अपने अंदरों मिल जाएगा। जिवें सतगुरु पातशाह रहमत करनगे आपां पावन पुत्र रहमत अपनी हिरदे रूपी झोली च पौनी है तो आपां पैंदी तां नहीं अपनी झोली नूं वट पए ने वट उन्हां वटां नूं कढ़न लई उपराला करिए। सारे मिलके सहयोग दिओ सतनाम ਵਾਹਿਗੁਰੂ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੇ ਮਹੱਲਾ ਪੰਜਵਾਂ, ਸਗਲ ਤਿਆਗ ਗੁਰ ਸਰਣੀ ਆਇਆ।
ਮੈਂ ਬੇਨਤੀ ਕੀਤੀ ਵੀ ਆਪਾਂ ਸਾਰੇ ਵਾਹਿਗੁਰੂ ਕਹੀਏ, ਅਤੇ ਤੁਹਾਡੇ 'ਚੋਂ ਕੋਈ ਸ਼ੰਕਾ ਕਰਦਾ ਵੀ ਗਿਆਨੀ ਜੀ ਤੁਹਾਡੀ ਤਾਂ ਡਿਊਟੀ ਕਥਾ ਕਰਨ ਦੀ ਹੈ, ਕਰੀ ਚੱਲੋ ਵਾਹਿਗੁਰੂ ਕਹੀ ਚੱਲੋ, ਅਤੇ ਸਾਨੂੰ ਮਜਬੂਰ ਕਿਉਂ ਕਰਦੇ ਹੋ ਵੀ ਸਾਰੇ ਵਾਹਿਗੁਰੂ ਕਹੋ? ਇਹਦੇ ਨਾਲ ਕੀ ਹੋਏਗਾ? ਇਹਦਾ ਗੁਰਮੁਖੋ ਤੁਹਾਨੂੰ ਇੱਕ ਸੈਂਟੀਫਿਕ ਮੈਂ ਬੇਨਤੀ ਜਵਾਬ ਦਿਆਂ। ਸਾਡੇ ਫੌਜੀ ਭਰਾ ਜਦੋਂ ਵੀ ਪੈਦਲ ਕਿਤੇ ਦਰਿਆਵਾਂ ਦੇ ਪੁਲਾਂ ਨੂੰ ਲੰਘਦੇ ਨੇ ਨਾ, ਆਮ ਕਰਕੇ ਫੌਜ ਦਾ ਨਿਯਮ ਹੈ ਵੀ ਉਹ ਗੁਰਮੁਖ ਪਿਆਰੇ ਸਾਡੇ ਵੀਰ ਪੈਰ ਮਿਲਾ ਕੇ ਚੱਲਦੇ ਨੇ, ਕਦਮ ਮਿਲਾ ਕੇ। ਪਰ ਪੁਲਦੇ ਉੱਪਰ ਤੁਸੀਂ ਕਿਤੇ ਨੋਟ ਕਰਨਾ, ਗੱਲ ਚੇਤੇ ਰੱਖਣੀ, ਜਦੋਂ ਪੁਲ ਲੰਘਣਗੇ ਉਦੋਂ ਪੈਰ ਮਿਲਾ ਕੇ ਨਹੀਂ ਚੱਲਣਗੇ। ਇਹ ਉਹਨਾਂ ਨੂੰ ਹਦਾਇਤ ਹੈ, ਇਹ ਉਹਨਾਂ ਦਾ ਨਿਯਮ ਹੈ। ਉਹਦਾ ਕਾਰਨ ਵੀ ਜਦੋਂ ਸਾਰੇ ਦੇ ਸਾਰੇ ਸਾਡੇ ਸਤਿਕਾਰਯੋਗ ਫੌਜੀ ਵੀਰ ਕਦਮ ਮਿਲਾ ਕੇ ਚੱਲਣਗੇ, ਤਾਂ ਉਹਦੇ ਨਾਲ ਇੰਨੀ ਐਨਰਜੀ ਪੈਦਾ ਹੁੰਦੀ ਹੈ, ਇੰਨੀ ਤਾਕਤ ਪੈਦਾ ਹੁੰਦੀ ਕਿ ਪੁਲ ਨੂੰ ਡਿੱਗਣ ਦਾ ਖਤਰਾ ਹੈ ਆਵਾਜ਼ ਇਕੱਠੀ ਹੋਣ ਵਿੱਚ। ਇਸ ਪ੍ਰਕਾਰ ਮੈਂ ਜਿਹੜਾ ਕਹਿੰਦਾ ਨਾ ਵੀ ਸਾਰੇ ਵਾਹਿਗੁਰੂ ਬੋਲੋ, ਮੈਂ ਤੁਹਾਨੂੰ ਇਹ ਖੇਚਲ ਤਾਂ ਦੇਣਾ ਹੈ ਵੀ ਆਪਾਂ ਜੇ ਬਿਰਤੀ ਅਤੇ ਸੁਰਤੀ ਦਾ ਕਦਮ ਲਾ ਕੇ ਚੱਲਾਂਗੇ ਤਾਂ ਹੋ ਸਕਦਾ ਹੰਕਾਰ ਦਾ ਪੁਲ ਕਿਤੇ ਡਿੱਗ ਪਏ, ਜਿਹੜਾ ਆਪਾਂ ਬੁਰੇ ਪਾਸੇ ਜਾਂਦੇ ਉਹਦੇ ਤੋਂ ਬਚ ਜਾਈਏ। ਹਜ਼ੂਰ ਕਿਰਪਾ ਕਰਨ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਦੋਂ ਗੁਰਦੇਵ ਦੇ ਕੋਲ ਜਾਣਾ ਨਾ, ਇਹ ਸ਼ਬਦ ਦਾ ਸੈਂਟਰਲ ਆਈਡੀਆ ਹੈ, ਮੇਰਾ ਨਾਮ ਜੀ ਤੂੰ ਪ੍ਰਭ ਅੰਤਰਜਾਮੀ, ਹੇ ਰਮੇ ਹੋਏ ਪਰਮੇਸ਼ਰ ਮੈਂ ਤੁਹਾਨੂੰ ਕੀ ਬੇਨਤੀ ਕਰਾਂ ਵੀ ਤੁਹਾਨੂੰ ਮੇਰੇ ਅੰਦਰ ਦਾ ਭੇਦ ਹੈ ਅਤੇ ਮੇਰੇ 'ਤੇ ਮਿਹਰ ਕਰ, ਕਰ ਕਿਰਪਾ ਗੁਰਦੇਵ ਦਿਆਲਾ। ਗੁਰਦੇਵ ਦਾ ਅਰਥ ਕੀ ਹੈ ਇਹਦੇ ਆਪਾਂ ਜੇ ਅੰਤਰੀ ਵੇਖੀਏ, ਗੁਰਦੇਵ ਦਾ ਵੈਸੇ ਮੁੱਖ ਅਰਥ ਹੈ ਗੁਰੂ, ਅਤੇ ਗੁਰਦੇਵ ਦਾ ਕੀ ਮਤਲਬ ਹੋਇਆ? ਦੇਵ ਦਾ ਭਾਵ ਹੈ ਪ੍ਰਕਾਸ਼ ਸਰੂਪ। ਮੈਂ ਹਨੇਰੇ ਵਿੱਚ ਠੇਡੇ ਖਾ ਰਿਹਾ, ਠੋਕਰਾਂ ਖਾ ਰਿਹਾ, ਅਤੇ ਮੇਰੇ 'ਤੇ ਮਿਹਰ ਕਰ, ਮੈਨੂੰ ਚਾਨਣ ਦੇ ਤਾਂ ਕਿ ਮੈਂ ਤੁਹਾਡੇ ਗੁਣ ਗਾਉਣਾ ਕਰਾਂ, ਮੈਨੂੰ ਚਾਨਣ ਦੇ। ਸਗਲ ਤਿਆਗ ਗੁਰਸਰਣੀ ਆਇਆ, ਜਿਹੜੀ ਇਹ ਗੁਰਮੁਖ ਪੰਕਤੀ ਮੈਨੂੰ ਕਈ ਸਾਲ ਵਿਚਾਰਿਆ, ਕਈ ਵਰੇ, ਉਹਦਾ ਕਾਰਨ ਕੀ ਬਣਿਆ? ਆਪਾਂ ਜਦੋਂ ਵੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ, ਅਤੇ ਜਿਹੜੇ ਸਾਡੇ ਚੋਬਦਾਰ ਵੀਰ ਨੇ, ਪਹਿਰੇਦਾਰ ਗੁਰਮੁਖ ਜਨ, ਉਹ ਤੁਹਾਨੂੰ ਕਹਿੰਦੇ ਵੀ ਵੀਰ ਜੀ ਬੈਗ ਰੱਖ ਜਾਓ, ਭੈਣ ਜੀ ਝੋਲਾ ਗੱਠੜੀ ਘਰ ਜਮ੍ਹਾਂ ਕਰਾ ਦਿਓ। ਅਤੇ ਆਪਾਂ ਕਈ ਵਾਰ ਇਤਰਾਜ਼ ਕਰਦੇ ਵੀ ਇਹਨਾਂ ਨੂੰ ਸਾਡੇ ਬੈਗ ਅਤੇ ਝੋਲੇ ਦਾ ਕੀ ਮਤਲਬ ਹੈ? ਇਹ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੇਣ ਲੱਗਾ, ਪਰ ਇਹਦੇ ਅੰਦਰ ਅੰਤਰੀ ਪੱਖ ਜੇ ਅੱਜ ਵੀ ਉਹ ਸਾਡੇ ਚੋਬਦਾਰ ਵੀਰ, ਸੇਵਾਦਾਰ ਭਰਾ ਤੁਹਾਨੂੰ ਕਹਿੰਦੇ ਵੀ ਇਹ ਸਾਰਾ ਕੁਝ ਗੱਠੜੀ ਘਰ ਜਮ੍ਹਾਂ ਕਰਾ ਜਾਓ, ਅਤੇ ਆਪਾਂ ਕਹਿੰਦੇ ਤੁਸੀਂ ਕੀ ਲੈਣਾ ਹੈ? ਇਹਦੇ ਪਿੱਛੇ ਗੁਰਮੁਖੋਂ ਬਹੁਤ ਡੂੰਘਾ ਫਲਸਫਾ ਹੈ। ਉਹਨਾਂ ਨੂੰ ਤੁਹਾਡੇ ਬੈਗ ਅਤੇ ਝੋਲੇ 'ਤੇ ਕੋਈ ਇਤਰਾਜ਼ ਨਹੀਂ। ਜਿਹੜੀ ਸਾਡੇ ਵਡੇਰਿਆਂ ਨੇ ਕੁਮਰਿਆਦਾ ਬਣਾਈ ਹੈ, ਇਹਦੇ ਪਿੱਛੇ ਕੋਈ ਅੰਤਰੀਮ ਪੱਖ ਹੈ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੁਸੀਂ ਪੜ੍ਹੋ, ਉਹਦੇ 'ਚ ਮੈਨੂੰ ਇਹ ਸੇਧ ਮਿਲੀ, ਮੇਰਾ ਵਹਿਮ ਦੂਰ ਹੋ ਗਿਆ। ਮੈਨੂੰ ਵੀ ਇਤਰਾਜ਼ ਸੀ ਵੀ ਇਹਨਾਂ ਸਾਡੇ ਬੈਗ 'ਤੇ ਕੀ ਲੈਣਾ, ਸਾਡਾ ਬੈਗ ਕਿਉਂ ਰਖਾਉਂਦੇ ਨੇ, ਮੈਨੂੰ ਖੁਦ ਆਪ ਸ਼ੰਕਾ ਸੀ। ਇਹਦਾ ਜਵਾਬ ਮੈਨੂੰ ਰਾਜੇ ਜਨਕ ਦੇ ਪ੍ਰਸੰਗ ਤੋਂ ਮਿਲਿਆ। ਰਾਜੇ ਜਨਕ ਦੇ ਕੋਲ ਤੁਸੀਂ ਕਿਤੇ ਉਹ ਪ੍ਰਸੰਗ ਸੁਣਨਾ ਜਾਂ ਪੜ੍ਹਨਾ ਕਿਸੇ ਵਿਦਵਾਨ ਕੋਲੋਂ, ਵਿਆਸ ਰਿਸ਼ੀ ਦਾ ਪੁੱਤਰ ਸੁਖਦੇਵ ਅਧਿਆਤਮਿਕ ਸਿੱਖਿਆ ਲੈਣ ਲਈ ਗਿਆ ਅਤੇ ਉੱਥੇ ਲਿਖਿਆ ਹੈ ਕਿ ਪਹਿਰੇਦਾਰਾਂ ਨੇ ਸੁਖਦੇਵ ਨੂੰ ਆਖਿਆ ਵੀ ਮਿੱਤਰਾ ਜੋ ਵੀ ਤੇਰੇ ਕੋਲ ਹੋਇਆ ਤੂੰ ਜਮ੍ਹਾਂ ਕਰਾ ਜਾ, ਡਿਊੜੀ 'ਚ ਰੱਖ ਜਾ। ਉਹ ਕਹਿੰਦਾ ਮੇਰੇ ਕੋਲ ਕੇਵਲ ਅਤੇ ਕੇਵਲ ਇੱਕ ਲੰਗੋਟੀ ਹੈ। ਉਹ ਕਹਿੰਦੇ ਭਾਵੇਂ ਲੰਗੋਟੀ ਅਤੇ ਭਾਵੇਂ ਸੋਟੀ, ਇਹਨੂੰ ਇੱਥੇ ਰੱਖ ਜਾ। ਜਦੋਂ ਸੁਖਦੇਵ ਅੰਦਰ ਗਏ, ਉਹਨਾਂ ਰਾਜੇ ਜਨਕ ਨੂੰ ਜਾ ਕੇ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ, ਸਵਾਮੀ ਜੀ ਤੁਸੀਂ ਲੰਗੋਟੀ ਤੋਂ ਕੀ ਲੈਣਾ, ਬਾਹਰ ਕਿਉਂ ਰਖਾਈ, ਤੁਹਾਨੂੰ ਕੀ ਇਤਰਾਜ਼ ਸੀ, ਇਹ ਕੋਈ ਸ਼ਸਤਰ ਹੈ ਕਿ ਤੁਹਾਡਾ ਨੁਕਸਾਨ ਕਰੇਗਾ। ਉਹ ਕਹਿੰਦੇ ਪੁੱਤਰ ਇਹ ਤੇਰੀ ਸੰਤਿਆ ਦਾ ਪਹਿਲਾ ਅਧਿਆਹ ਹੈ। ਉਹ ਕਿਵੇਂ, ਜਦੋਂ ਵੀ ਕਿਤੇ ਰਹਿਮਤ ਨੂੰ ਪ੍ਰਾਪਤ ਕਰਨ ਜਾਈਦਾ ਗੁਰੂ ਕੋਲ, ਉਦੋਂ ਖਾਲੀ ਹੱਥੀਂ ਹੋ ਕੇ ਜਾਈਦਾ, ਖਾਲੀ ਹੱਥੀਂ। ਆਪਾਂ ਜੋ ਬੈਗ 'ਤੇ ਝੋਲਾ ਰੱਖਦੇ ਹਾਂ ਨਾ, ਇਹਦਾ ਭਾਵ ਹੈ ਗੁਰੂ ਕੇ ਸਿਖਾ, ਗੁਰੂ ਕੋਲ ਖਾਲੀ ਹੋ ਕੇ ਜਾ ਤਾਂ ਕਿ ਤੈਨੂੰ ਕੁਝ ਨਾ ਕੁਝ ਮਿਲ ਜਾਏ। ਆਪਾਂ ਹੱਥਾਂ ਵਿੱਚ ਕੁਝ ਪਕੜਿਆ ਹੋਵੇ ਤੂੰ ਗੁਰਮੁਖ, ਆਪਾਂ ਨੂੰ ਪ੍ਰਸ਼ਾਦ ਨਹੀਂ ਮਿਲਦਾ। ਪ੍ਰਸ਼ਾਦ ਲੈਣ ਲਈ ਸਾਨੂੰ ਹੱਥ ਖਾਲੀ ਕਰਨੇ ਪੈਂਦੇ ਨੇ। ਇਸੇ ਪ੍ਰਕਾਰ ਜਿਹੜਾ ਇੱਥੇ ਲਿਖਿਆ ਸਗਲ ਤਿਆਗ ਗੁਰ ਸਰਣੀ ਆਇਆ, ਤੁਸੀਂ ਸਵਾਲ ਕਰਦੇ ਹੋ ਗਿਆਨੀ ਜੀ ਉਹ ਸਾਰਾ ਕੁਝ ਹੈ ਕਿ ਜਿਹੜਾ ਲਿਖਿਆ ਵੀ ਸਗਲ ਤਿਆਗ ਸਾਰਾ ਕੁਝ ਕਰਕੇ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ। ਇਹਦਾ ਗੁਰਮੁਖ ਪਿਆਰੂ ਬੜਾ ਵਿਸਤਾਰ ਮਿਲਦਾ ਹੈ। ਤਕਰੀਬਨ 1000 ਵਾਰਾਂ ਪਹਿਲਾਂ ਇੱਕ ਅਰਾਗ ਦਾ ਵਿਦਵਾਨ ਹੋਇਆ, ਉਹਨੇ ਇੱਕ ਪੁਸਤਕ ਲਿਖੀ ਹੈ ਕੀਮ ਆਮੇ ਸਵਾਦਤ, ਕੀਮ ਆਏ ਸਵਾਦਤ, ਮੈਨੂੰ ਫਾਰਸੀ ਨਹੀਂ ਆਉਂਦੀ, ਇਸ ਕਰਕੇ ਜਿਹੜਾ ਮੇਰਾ ਪ੍ਰੋਨੰਸੀਏਸ਼ਨ ਉਚਾਰਨ ਸ਼ੁੱਧ ਹੋਵੇ ਅਸ਼ੁੱਧ ਹੋਵੇ ਤਾਂ ਮੈਨੂੰ ਗੁਰਮੁਖ ਜਨ ਮੁਆਫ ਕਰ ਦੇਣ। ਕੀਮ ਆਏ ਸਵਾਦਤ, ਉਹਦੇ 10 ਪੇੜ ਦੇ ਉੱਪਰ ਉਸ ਅਮਾਲ ਗਜਾਨੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਉਹ ਕਹਿੰਦਾ ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰਦਾ ਨਾ ਆਪਣੇ ਅੰਦਰ, ਇਹ ਆਪਾਂ ਵੀ ਮਾਰੀਏ, ਕਹਿੰਦਾ ਮੇਰੇ ਅੰਦਰ ਕੁੱਤਾ ਪਾਉਣਾ ਹੈ, ਮੇਰੇ ਅੰਦਰ ਸੂਰ ਪਾਉਣਾ ਹੈ, ਮੇਰੇ ਅੰਦਰ ਫਰਿਸ਼ਤਾ ਪਾਉਣਾ ਹੈ ਅਤੇ ਮੇਰੇ ਅੰਦਰ ਸ਼ੈਤਾਨ ਪਾਉਣਾ ਹੈ। ਉਹ ਵੀਰ ਕਹਿੰਦਾ ਹੈ ਮੇਰੇ ਅੰਦਰ ਕੁੱਤਾ ਪਣ, ਮੇਰੇ ਅੰਦਰ ਸੂਰ ਪਣ, ਮੇਰੇ ਅੰਦਰ ਫਿਸ਼ਤਾ ਪਣ, ਮੇਰੇ ਅੰਦਰ ਸ਼ੈਤਾਨ ਪਣ। ਫਿਰ ਸ਼ੰਕਾ ਕਰਨ ਵਾਲਾ ਸ਼ੰਕਾ ਕਰਦਾ, ਗਿਆਨੀ ਜੀ ਸਾਨੂੰ ਜਾਪਦਾ ਵੀ ਅੱਜ ਤੁਹਾਨੂੰ ਕਥਾ ਨਹੀਂ ਆਉਂਦੀ, ਤੁਸੀਂ ਬਾਹਰਲੇ ਗ੍ਰੰਥਾਂ ਦਾ ਦ੍ਰਿਸ਼ਟਾਂਤ ਦਿੱਤਾ, ਬਾਣੀ 'ਚ ਕਿੱਥੇ ਲਿਖਿਆ, ਸਾਨੂੰ ਬਾਣੀ ਦੁਆਰਾ ਸਿੱਧ ਕਰੋ। ਤੁਸੀਂ ਅਰਾਗ ਚਲੇ ਗਏ ਹੋ, ਇਵੇਂ ਅਮਾਲ ਗਜਾਲੀ ਦੀ ਗੱਲ ਛੋੜ ਦਿੱਤੀ ਜੇ। ਇਹਦਾ ਜਵਾਬ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਿੰਦੇ, ਕਹਿੰਦੇ ਲੋਭ ਲਹਿਰ ਸਭ ਸਮਾਨ, ਹਲਕ ਹੈ ਹਲਕ ਸਭੇ ਪੁਗਾਰੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਦੇ ਅੰਦਰ ਲੋਭ ਰੂਪੀ ਕੁੱਤਾ ਹੈ ਜਿਹੜਾ ਰੋਜ਼ਾਨਾ ਭੌਂਕਦਾ ਹੈ, ਅੰਦਰ ਲੋਭ ਭੌਂਕੇ ਨਿੱਤ ਕੁੱਤਾ, ਜਿਹੜਾ ਲੋਭ ਰੂਪੀ ਕੁੱਤਾ ਹੈ ਉਹ ਅੱਠੇ ਪਰ ਭੌਂਕਦਾ ਹੈ। ਮੈਂ ਜਾਣ ਕੇ ਲਾ ਕੇ ਗੱਲ ਨਹੀਂ ਕਰਨ ਲੱਗਾ, ਬਾਬਾ ਦੀਪ ਸਿੰਘ ਦੇ ਸੰਬੰਧ ਵਿੱਚ ਨਗਰ ਕੀਰਤਨ ਸੀ ਅਤੇ ਬੇਅੰਤ ਗੁਰਮੁਖ ਪਿਆਰਿਆਂ ਨੇ ਫਲ ਭੇਟ ਕੀਤੇ। ਇੱਕ ਸਿਆਣੀ ਬਿਆਣੀ 70 ਸਾਲ ਦੇ ਕਰੀਬ ਹੋਵੇਗੀ ਬਾਈ, ਨਾਲ ਛੋਟੀ ਜੀ ਬੱਚੀ ਲੈ ਕੇ ਆਈ ਅਤੇ ਕੇਲਿਆਂ ਦਾ ਪ੍ਰਸ਼ਾਦ ਲੈ ਕੇ ਉਹਨੇ ਆਪਣਾ ਝੋਲਾ ਭਰ ਲਿਆ ਅਤੇ ਥਾਂ ਉੱਚਾ ਦਾ ਸਾਨੂੰ ਪਤਾ ਚੱਲਦਾ ਵੀ ਸੱਜੇ ਖੱਬੇ ਕੀ ਹੋ ਰਿਹਾ। ਉਹ ਬੱਚੀ ਨੂੰ ਫੜਾਈ ਜਾਂ ਝੋਲਾ ਉਹਦਾ ਫੁੱਲ ਹੋ ਗਿਆ ਅਤੇ ਮੈਥੋਂ ਰਿਹਾ ਨਾ ਗਿਆ, ਬੀਬੀ ਤੂੰ ਆਪਣੀ ਭੁੱਖ ਪੂਰੀ ਕਰ ਲਾ, ਪਤਾ ਨਹੀਂ ਮੁੜ ਕੇ ਨਗਰ ਕੀਰਤਨ ਕਦੋਂ ਆਵੇ ਕਿ ਨਾ ਆਵੇ। ਆਪਾਂ ਤਕਰੀਬਨ ਮੇਰੀ ਗੱਲ ਨੂੰ ਚਿੱਥਿਆ ਜੀ ਸਾਡੀ ਪੁਜੀਸ਼ਨ ਹੈ, ਆਪਾਂ ਗੁਰੂ ਕਾ ਪ੍ਰਸ਼ਾਦ ਕਰਕੇ ਪ੍ਰਸ਼ਾਦ ਲੈਂਦੇ, ਆਪਾਂ ਕਹਿੰਦੇ ਵੀ ਮੁੜ ਕੇ ਪਤਾ ਨਹੀਂ ਖਾਣ ਨੂੰ ਕੁਝ ਮਿਲਣਾ ਕਿ ਨਹੀਂ ਮਿਲਣਾ। ਸੰਡ ਅੰਦਰ ਇਹ ਲੋਭ ਰੂਪੀ ਕੁੱਤਾ, ਲੋਭ ਰੂਪੀ ਕੁੱਤਾ। ਇਸੇ ਤਰ੍ਹਾਂ ਇੱਕ ਅੰਗਰੇਜ਼ ਵਿਦਵਾਨ, ਉਹਦਾ ਨਾਮ ਸੈਂਡਬਰਗ ਹੈ, ਅਤੇ ਉਸ ਵੀਰ ਨੇ ਇਹ ਲਿਖਿਆ ਵੀ ਮੇਰੇ ਅੰਦਰ ਚਿੜੀਆ ਘਰ ਹੈ, ਚਿੜੀਆ ਘਰ। ਪਹਿਲਾਂ ਫਾਰਸੀ ਵਿਦਵਾਨ ਅਮਾਲ ਗਜਾਲੀ, ਉਹਨੇ ਪੁਸਤਕ ਲਿਖੀ ਹਕੀਮ ਆਏ ਸਵਾਦਤ, ਅਤੇ ਉਹਦੇ 10 ਪੇਜ ਦੇ ਉੱਪਰ ਇਹ ਗੱਲ ਲਿਖੀ ਵੀ ਮੇਰੇ ਅੰਦਰ ਫਰਿਸ਼ਤਾਪਣ, ਮੇਰੇ ਅੰਦਰ ਸੂਰਪਣ, ਮੇਰੇ ਅੰਦਰ ਕੁੱਤਾਪਣ, ਮੇਰੇ ਅੰਦਰ ਸ਼ੈਤਾਨਪਣ। ਅਤੇ ਜਿਹੜਾ ਇਹ ਅੰਗਰੇਜ਼ ਵੀਰ ਹੈ ਉਹ ਕਹਿੰਦਾ ਮੇਰੇ ਅੰਦਰ ਚਿੜੀਆ ਘਰ ਹੈ, ਪਤਾ ਨਹੀਂ ਕਿੰਨੀ ਕਿਸਮਾਂ ਦੇ ਮੇਰੇ ਅੰਦਰ ਜਾਨਵਰ ਨੇ, ਕਿੰਨੀ ਕਿਸਮਾਂ ਦੇ। ਇਸੇ ਪ੍ਰਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇਹਦੇ ਸੰਬੰਧ ਵਿੱਚ ਇੱਕ ਆਪਣੀ ਨਿੱਜੀ ਰਾਏ ਦਿੱਤੀ ਹੈ। ਭਾਈ ਵੀਰ ਸਿੰਘ ਨੇ ਕਹਿੰਦੇ ਹੋਵੇ ਪਿਆਰ ਦੀ ਰਾਸ ਨਾ ਜਿਹਦੇ ਪੱਲੇ, ਉਹ ਸੱਪ ਹੈ ਆਦਮੀ ਨਹੀਂ ਲੋਕੋ। ਭਾਈ ਸਾਹਿਬ ਭਾਈ ਵੀਰ ਸਿੰਘ ਉਹ ਕਹਿੰਦੇ ਨੇ ਹੋਵੇ ਪਿਆਰ ਦੀ ਰਾਸ ਨਾ ਜਿਹਦੇ ਪੱਲੇ, ਉਹ ਸੱਪ ਹੈ ਆਦਮੀ ਨਹੀਂ ਲੋਕੋ। ਜਿਸ ਬੰਦੇ ਦੇ ਅੰਦਰ ਪਿਆਰ ਨਹੀਂ, ਸਤਿਕਾਰਯੋਗ ਭਾਈ ਵੀਰ ਸਿੰਘ ਕਹਿੰਦੇ ਵੀ ਉਹ ਬੰਦਾ ਨਹੀਂ, ਉਹਨੂੰ ਸੱਪ ਕਹਿਣਾ ਕਰੋ। ਇਸੇ ਪ੍ਰਕਾਰ ਕਹਿਣ ਤੋਂ ਮੁਰਾਦ ਅਸੀਂ ਮੈਂ ਮੇਰੀ ਲੋਭ ਲਾਲਚ ਸਾਰਾ ਕੁਝ ਤਿਆਗ ਕੇ ਖਾਲੀ ਹੋ ਕੇ ਆਉਣਾ, ਖਾਲੀ ਹੋ ਕੇ ਅਤੇ ਆ ਕੇ ਕਰਨਾ ਕੀ ਇੱਥੇ। ਪਾਤਸ਼ਾਹ ਕਹਿੰਦੇ ਗੁਰਦੁਆਰੇ ਹਰ ਕੀਰਤਨ ਸੁਣੀਐ, ਇੱਥੇ ਆ ਕੇ ਪਰਮਾਤਮਾ ਦੀ ਵਡਿਆਈ ਸੁਣ। ਸਤਿਗੁਰ ਭੇਟ ਹਰ ਜਸ ਮੁਖ ਭਣੀਏ, ਗੁਰੂ ਦੇ ਦਰਸ਼ਨ ਕਰਕੇ, ਗੁਰੂ ਨਾਲ ਮਿਲਾਪ ਕਰਕੇ ਹਰੀ ਦਾ ਜਸ ਆਪਣੀ ਜਵਾਨ ਤੋਂ ਬੋਲਣਾ ਕਰ। ਗੁਰਦੁਆਰੇ ਆਉਣ ਦਾ ਤਕਨੀਕ, ਸਗਲ ਤਿਆਗ ਗੁਰ ਸਰਣੀ ਆਇਆ, ਗੁਰੂ ਦੀ ਸ਼ਰਨ ਵਿੱਚ ਆਣ ਕੇ ਕੀ ਕਰਨਾ ਹੈ, ਗੁਰਦੁਆਰੇ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਅਤੇ ਗੁਰੂ ਕੀ ਕਰੇਗਾ। ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗ ਹੈ ਦੇਵੈ ਮਾਨਾ ਹੈ, ਤੇਰੀ ਕਲਪਨਾ ਤੇਰਾ ਕਲੇਸ਼ ਗੁਰੂ ਕੱਟ ਕੇ ਅਤੇ ਤੈਨੂੰ ਪ੍ਰਭੂ ਦੀ ਦਰਗਾਹ ਵਿੱਚ ਮਾਨ ਸਨਮਾਨ ਦੇਗਾ, ਮਾਨ ਸਨਮਾਨ। ਇੱਕ ਨਿੱਕੀ ਜੀ ਸਾਖੀ ਕਹਿ ਕੇ ਮੈਂ ਅੱਗੇ ਚੱਲਾਂ, ਬੜੀ ਢੁਕਵੀਂ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਨਾਨਕ ਪਾਤਸ਼ਾਹ ਮੇਰੇ ਮਾਲਕ ਨੇ ਜਾਮਾ ਬਦਲਣਾ, ਸਿੱਖਾਂ ਦੀ ਪਰਖ ਕੀਤੀ ਔਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਗੁਰੂ ਪਾਤਸ਼ਾਹ ਨੇ ਕੁੱਤਾ ਨਾਲ ਲੈ ਲਿਆ, ਦੋ ਕੁੱਤੀਆਂ ਲੈ ਲਈਆਂ, ਵੀ ਜਿਵੇਂ ਕੋਈ ਸ਼ਿਕਾਰੀ ਹੁੰਦਾ, ਸ਼ਿਕਾਰੀ ਜਾਣ ਬੁੱਝ ਕੇ ਨਾਲ। ਗੁਰਮੁਖ ਪਿਆਰੇ ਬਾਬਾ ਸਧਾਰਨ ਜੀ, ਸਤਿਕਾਰਯੋਗ ਬਾਬਾ ਬੁੱਢਾ ਸਾਹਿਬ, ਭਾਈ ਧੀਰੂ ਜੀ, ਅਤੇ ਨਾਲ ਬਾਬਾ ਲਹਿਣਾ ਜੀ। ਉੱਥੇ ਬਹੁਤ ਵਿਸਤਾਰ ਸਹਿਤ ਸਾਖੀ ਦਰਜ ਹੈ कि सतगुरु पातशाह महाराज के कोल कुदका सी सोटा सी, जदों वगा के मारिया तो भाई सधारण जी तो भाई धीरू जी दूर हो गए, परा चले गए। बाबा बुढ़ा साहब एक दरख्त के ओले हो गए, ये लिखिया इतिहास में। लेकिन बाबा लहणा जी एक पैर पिछे नहीं, एक पैर भी पिछे नहीं पुटिया। मैं तो इतों तक वेखिया आप इन्ना पिछे होते जाने। मैं अज घरों आया तो रस्ते च एक सरदार साहब की फोटो वेखी, दाड़ा साहब तो फोटो लगी बाजार में, तो सिर ते टोपी। मेरे मन में बड़ा दुख होया, वो भलिया पुरशा तेरे ते गुरु कृपा करे, तू केवल ते केवल एक राजनीतिक अहुदा लैण वास्ते गुरु हरगोबिंद सच्चे पातशाह दी पागला के पासे कर दिती। अजे पार्टियां ने कही ते कई ने टोपी पा के विखा, फोटो लाने टोपी पा के। मैं टोपी दे उल्ट नहीं, माफ करना कि मुड़े ये ना कहना भी ज्ञानी जी टोपी दे उल्ट बोले, बिल्कुल नहीं। टोपी अपनी जगह सत्कार योग है, लेकिन आप गुरु के सिख हाँ। सानू सतगुरु हरगोबिंद सच्चे पातशाह ने अकाल तख्त ते दो दस्तारा बख्शिया, दो दस्तारा तुहाडा पार्टी का महकमा, तुहाडा निजी मामला, तुसी जो मर्जी जायन करो, पर तुहाडी कौम का प्रचार होने के नाते तुहाडे चरणों में सिर के बेनती करा गुरु के सिखो, ये पग सानू इवें नहीं मिले। इस पग नूं कायम रखने वास्ते मेरे बाजां वाले ने अपने बापू ते अपनी मां नूं वारना कीता है। इस पग नूं रखण वास्ते अपने लखते जिगर बाबा छोरावर सिंह ते बाबा फतेह सिंह नूं नीयां विच चढ़ाया है। इस पग नूं रखण वास्ते मेरा बापू अजीत सिंह ते जुझार सिंह दीआं शरीरां दे कोल दी लंघ के माछीवाड़े दे जंगल नूं जांदा पे, मेरे पंथ दी पग कायम रहे। मेरी ड्यूटी, मैं केवल धार्मिक मनुख हाँ, मेरी कोई राजनीतिक पार्टी नहीं। मेरी पार्टी है गुरु ग्रंथ सच्चे पातशाह मेरा मुखी, दस गुरु साहबान मेरे सिख दे सिर दे ताज, ते मैं दस गुरु साहबान ते गुरु ग्रंथ सच्चे पातशाह ते एक अकाल पुरख नूं मनदा हाँ। पंजां प्यारियां दे राहीं गुरु का अमर छकणा, ये मैं गुरु पंथ की पार्टी ज्वाइन की है। पर बेनती करा गुरु का सिख होने के नाते गुरु के सिखो, झूठी कुर्सी की प्राप्ति वास्ते पगां ला के टोपियां ना पाओ। ये तुहानू निम्रता सहित मेरा हाड़ा जे तरला जे गाणी जी बाणी की कथा करो, अपने दायरे च रहो, इंटरफीयर ना करो। गुरमुखो गुरबाणी के दायरे मुताबिक बेनती करदा, गुरु की बाणी च लिखिया साबत सूरत दस्तार सिरा, यह दायरा है साबत सूरत दस्तार सिरा। सूरत साबत होवे ते सिर ते दस्तार होवे। इस दस्तार दे अर्थ संत ज्ञानी बरन सिंह खालसा जी ने पढ़ाए ने, ये नहीं भी पौना मीटर कपड़ा तनिया ला के बन लिया, जिमें अजकल मॉडर्न बीमारी लगी है, अद्धा पौना मीटर कपड़ा तो पिछे तनिया ला के तो कहे ज्ञानी जी यह दस्तार ठीक है, हैरानी की गल। पग महंगी हो गई, जिहड़ा घर विच ए सी लगा वह सस्ता, जिहड़े कमरे कमरे टीवी लगे ने सस्ते, असी पग का खर्चा बचाउण लग पए, पग का पौना मीटर कपड़ा बन गए। मैं इस पासे ना जावां, महापुरशां ने पढ़ाया सी भी दस्तार वो जिहदे दस पेज होण, दस तार, दस प्लस तार, पता लगे भी सिख ने दस्तार बधी है, सिख की पछाण है, मनुख की पछाण है। गुरमुखो दस्तार गुफतार ते रफ्तार, बंदे की गलबात तो ਉਹਦੇ ਚੱਲਣ ਤੋਂ, ਉਹਦੀ ਦਸਤਾਰ ਤੋਂ ਪਤਾ ਲੱਗੇਗਾ ਵੀ ਇਹ ਗੁਰਮੁਖ ਪਿਆਰਾ ਕਿਸ ਖਿਆਲਾਂ ਦਾ ਹੈ। ਰਹੁ ਵਿਚਾਰ, ਤਿੰਨ ਗੁਰਮੁਖ ਪਿਆਰੇ ਪਾਸੇ ਹੋ ਗਏ, ਲੇਕਿਨ ਬਾਬਾ ਲਹਿਣਾ ਜੀ ਪਾਸੇ ਨਹੀਂ ਹੋਇਆ। ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬੇਟਾ ਤੂੰ ਕਿਉਂ ਨਹੀਂ ਗਿਆ ਭਾਈ? ਕਹਿੰਦਾ ਜੀ, ਜਿਨ੍ਹਾਂ ਦਾ ਕੋਈ ਹੋਵੇਗਾ ਉਹ ਚਲੇ ਗਏ, ਮੇਰਾ ਤੇਰੇ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਕਿਤੇ ਇਉਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਕੋਲ ਆਇਆ ਕਰੀਏ। ਜਿਹੜਾ ਮੈਂ ਤੁਹਾਨੂੰ ਦ੍ਰਿਸ਼ਟਾਂਤ ਦਿੱਤਾ ਸੀ ਨਾ ਅਮਾਲ ਗਜਾਲੀ ਦਾ, ਕਿ ਸਾਡੇ ਅੰਦਰ ਸੂਰਪਣ ਹੈ, ਸਾਡੇ ਅੰਦਰ ਕੁੱਤਾਪਣ ਹੈ, ਸਾਡੇ ਅੰਦਰ ਸ਼ੈਤਾਨਪਣ ਹੈ, ਸਾਡੇ ਅੰਦਰ ਫਰਿਸ਼ਤਾਪਣ ਹੈ। ਅਤੇ ਗੁਰੂ ਪੰਚਮ ਪਾਤਸ਼ਾਹ ਨੇ ਮੇਰੇ 'ਤੇ ਕਿਰਪਾ ਕੀਤੀ, ਕਹਿਣ ਲੱਗੇ, ਸੰਗਾ ਗੁਰਬਾਣੀ 'ਚ ਵੀ ਲਿਖਿਆ ਅਤੇ ਗੁਰਬਾਣੀ 'ਚੋਂ ਵੀ ਪੰਕਤੀ ਲੈ ਲਾ ਤਾਂ ਕਿ ਕਲੀਅਰ ਹੋ ਜਾਏ ਵੀ ਗੁਰਬਾਣੀ ਮੁਤਾਬਕ ਇਹਨੇ ਗੱਲ ਕਹੀ ਹੈ। ਸਹਿਸ ਕੀਤੀ ਗੁਰੂ ਪੰਚਮ ਪਾਤਸ਼ਾਹ ਦੀ ਚਾਰਨ ਕੀਤੀ ਬਾਣੀ ਹੈ, ਉਹਦੇ ਤੁਸੀਂ ਸ਼ਲੋਕਾਂ ਵਿੱਚ ਪੜ੍ਹ ਲੈਣਾ। ਅਤੇ ਗੁਰੂ ਪੰਚਮ ਪਾਤਸ਼ਾਹ ਦਾ ਪਾਵਨ ਸ਼ਲੋਕ ਹੈ, ਹਜ਼ੂਰ ਕਹਿੰਦੇ, ਉਦਿਆਨ ਬਸਣ ਸੰਸਾਰੰ ਸਰਬੰਧੀ ਸਵਾਨ ਸਿਆਣ ਖਰੇ। ਇਹਦਾ ਅਰਥ ਹੈ ਵੀ ਜਿੱਥੇ ਨਾਮ ਨਹੀਂ ਨਾ, ਭਾਵੇਂ ਵਸਦਾ ਘਰ ਹੈ ਉਹ ਉਜਾੜ ਵਰਗਾ। ਉਦਿਆਨ ਬਸਣ ਸੰਸਾਰੰ, ਇਹ ਸੰਸਾਰ ਉਜਾੜ ਹੈ, ਅਸੀਂ ਉਜਾੜ ਵਿੱਚ ਵੱਸ ਰਹੇ ਹਾਂ। ਅਤੇ ਰਿਸ਼ਤੇਦਾਰ ਸਾਡੇ ਕੌਣ ਨੇ? ਸਰਬੰਧੀ ਸਵਾਨ ਸਿਆਲ ਖਰੇ। ਰਿਸ਼ਤੇਦਾਰ ਕੌਣ ਨੇ? ਸਵਾਨ ਕੁੱਤਾਪਣ, ਸਿਆਲ ਗਿੱਦੜਪਣ, ਖਰੇ ਖੋਤਾਪਣ। ਲਿਖਿਆ ਜੇ ਗੁਰੂ ਕੀ ਬਾਣੀ 'ਚ, ਤਗੜੇ ਨੂੰ ਵੇਖਿਆ ਤੇ ਦੌੜ ਲਾ ਗਿਆ ਇਹ ਗਿੱਦੜਪਣ ਹੈ। ਕਿਸੇ ਨਾਲ ਈਰਖਾ ਕਰ ਲੋ ਪੀ ਪਛੰਡੇ ਮਾਰ ਲੱਗ ਪਏ ਇਹ ਖੋਤਾਪਣ ਹੈ। ਅਤੇ ਕਿਸੇ ਕੋਲ ਮਾਲ ਮੱਤਾ ਲੈਣ ਲਈ ਮੂੰਹ 'ਚੋਂ ਲਾਲਾਂ ਕੱਢਣ ਲੱਗ ਪਏ ਇਹ ਕੁੱਤਾਪਣ ਜੇ। ਦੀਨ ਦੁਨੀਆਂ ਦੇ ਮਾਲ ਗੁਰੂ ਪੰਚਮ ਪਾਤਸ਼ਾਹ ਖਾਨ ਛਾਬੜੀ ਗਏ ਨੇ, ਉੱਥੇ ਗੁਰੂ ਕੇ ਪਿਆਰੇ ਨਾਲ ਮਹਾਰਾਜ ਦੀ ਮਿਲਾਪ ਹੋਇਆ। ਉਹਦੇ ਭਾਗਾਂ ਵਾਲੇ ਦੀ ਛਪਰੀ ਵਿੱਚ ਚਰਨ ਪਾਏ, ਉਸ ਗੁਰੂ ਕੇ ਲਾਲ ਦਾ ਨਾਮ ਭਾਈ ਹਿੰਮਾ ਸੀ। ਅਤੇ ਹਜ਼ੂਰ ਨੇ ਉਸ ਗੁਰਮੁਖ ਦੀ ਝੌਂਪੜੀ ਵਿੱਚ ਤਿੰਨ ਸ਼ਬਦ ਉਚਾਰਨ ਕੀਤੇ ਹਨ। ਉਹਦੇ 'ਚ ਇੱਕ ਸ਼ਬਦ ਹੈ, ਜਿੱਥੇ ਨਾਮ ਜਪੀਏ ਪਿਆਬ ਪਿਆਰੇ ਸੇ ਅਸਥਲ ਸੋਇਨ ਚੁਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੋਈ ਨਗਰ ਉਜਾੜੀ ਜੀਓ। ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਏ, ਭਾਵੇਂ ਉਹ ਛਪਰ ਹੈ ਨਾ, ਭਲੀ ਸੁਭਾਵੀ ਛਾਪਰੀ ਜਾਂ ਮੈਂ ਹਰ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਾਰ ਜਿੱਤ ਹਰ ਬਸਰਾਏ। ਉਹ ਧੌਲਰ, ਉਹ ਕੋਠੀਆਂ, ਉਹ ਮਹਿਲ ਕਿਸੇ ਕੰਮ ਨਹੀਂ। ਜਿੱਥੇ ਰੱਬ ਭੁੱਲ ਜਾਏ ਅਤੇ ਗੁਰਮੁਖੋ, ਜੇ ਛੱਪਰ ਦੇ ਵਿੱਚ ਵੀ ਪਰਮਾਤਮਾ ਚੇਤੇ ਆ ਜਾਏ, ਅਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਛੱਪਰ ਵੀ ਭਲਾ, ਇਹ ਕੱਚਾ ਮਕਾਨ ਵੀ ਵਧੀਆ। ਤੋ ਰਹੁ ਵਿਚਾਰ, ਮੇਰੇ ਪਾਤਸ਼ਾਹ ਰਾਮ ਵਿੱਚ ਕਿਰਪਾ ਕਰਦੇ ਨੇ, ਗੁਰੂ ਕੇ ਸਿੱਖਾ ਅਰਦਾਸ ਇਉਂ ਕਰਿਆ ਕਰ, ਸਗਲ ਤਿਆਗ ਗੁਰਸਰਡੀ ਆਇਆ, ਲੋਭ ਨੂੰ ਪਾਸੇ ਕਰਕੇ, ਮੋਹ ਨੂੰ ਪਾਸੇ ਕਰਕੇ, ਹੰਕਾਰ ਨੂੰ ਪਾਸੇ ਕਰਕੇ, ਕ੍ਰੋਧ ਅਤੇ ਕਾਮ ਨੂੰ ਪਾਸੇ ਕਰਕੇ ਮੈਂ ਤੇਰੇ ਚਰਨ ਵਿੱਚ ਆਇਆ, ਤੇਰੀ ਸ਼ਰਨ ਵਿੱਚ ਆਇਆ, ਅਤੇ ਮੇਰੇ 'ਤੇ ਕਿਰਪਾ ਕਰੋ।
ਰੱਖੋ ਰੱਖਣ ਹਾਰੇ,
ਤੁਹਾਡੇ ਕੋਲ ਤਾਂ ਆ ਮਹਾਰਾਜ, ਤੁਸੀਂ ਰੱਖਿਆ ਕਰ ਸਕਦੇ ਹੋ। ਆਪਾਂ ਹਰ ਰੋਜ਼ ਪੜ੍ਹਦੇ ਹਾਂ, ਰੱਖੇ ਰੱਖਣ ਹਾਰ ਆਪ ਉਬਾਰਿਆਂ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ। ਗੁਰੂ ਦੀ ਪੈਰੀਂ ਪਾ ਕੇ ਅਤੇ ਕਾਰਜ ਕਰਾਉਂਦਾ ਉਹ ਵਾਹਿਗੁਰੂ। ਗੁਰ ਕੀ ਪੈਰੀਂ ਪਾਏ ਕਾਰਜ ਸਵਾਰਿਆਂ ਨੂੰ, ਹੋਆ ਆਪ ਦਿਆਲ ਮਨੋ ਨਾ ਵਸਾਰਿਆਂ ਨੂੰ। ਜਿਨ੍ਹਾਂ 'ਤੇ ਉਹਨੇ ਦਇਆ ਕੀਤੀ ਉਹਨਾਂ ਨੂੰ ਉਹ ਪਰਿਪੂਰਨ ਪਰਮਾਤਮਾ ਭੁੱਲਦਾ ਹੀ ਨਹੀਂ। ਹੇ ਮੇਰੇ ਸਤਿਗੁਰੂ ਪਾਤਸ਼ਾਹ, ਮੈਂ ਸਾਰਾ ਕੁਝ ਛੱਡ ਕੇ ਤਿਆਗ ਕੇ ਤੁਹਾਡੀ ਸ਼ਰਨ ਵਿੱਚ ਆਇਆ, ਕਿਤੇ ਗੁਰਮੁਖੋ 47 ਨੂੰ ਚੇਤੇ ਕਰੋ। ਬਹੁਤੇ ਆਪਣੇ 'ਚੋਂ ਕਈ ਨਿੱਕੇ ਨਿੱਕੇ ਹੋਣਗੇ ਅਤੇ ਕਈਆਂ ਦਾ ਜਨਮ ਬਾਅਦ ਦਾ ਹੈ। ਸਾਡੇ ਵਡੇਰੇ ਜ਼ਮੀਨਾਂ ਛੱਡ ਆਏ, ਜ਼ਮੀਨਾਂ ਪਾਕਿਸਤਾਨ ਵਿੱਚ, ਮਹਿਲ ਮਾੜੀਆਂ ਛੱਡ ਆਏ। ਅਗਰ ਕੋਈ ਹਿੰਦੂ ਜਾਂ ਸਿੱਖ ਆਪਣੇ ਧਰਮ ਨੂੰ ਤਿਆਗਦਾ ਤਾਂ ਉਹਨਾਂ ਕੱਢਿਆ ਨਹੀਂ ਜੇ, ਉਹ ਹੀ ਆਏ ਜਿਨ੍ਹਾਂ ਨੇ ਜ਼ਮੀਨਾਂ ਜਾਂ ਦਾਦਾਂ ਨੂੰ ਪਾਸੇ ਕਰਕੇ ਅਤੇ ਗੁਰੂ ਕੀ ਸਿੱਖੀ ਨੂੰ ਪਹਿਲ ਦਿੱਤੀ, ਉਹ ਹਿੰਦੁਸਤਾਨ ਵਿੱਚ ਆਏ ਜ਼ਮੀਨਾਂ ਛੱਡ ਕੇ। ਅੱਜ ਮੈਂ ਬੇਨਤੀ ਕਰਾਂ ਗੁਰਮੁਖੋ, ਸਾਡੇ ਵਡੇਰਿਆਂ ਨੇ ਪਾਕਿਸਤਾਨ ਵਿੱਚ ਜ਼ਮੀਨਾਂ ਜਾਇਦਾਦਾਂ ਮਹਿਲ ਬਾੜੀਆਂ ਛੱਡੀਆਂ ਅਤੇ ਸਿੱਖੀ ਲਿਆਂਦੀ। ਆਪਾਂ ਆਪਣੇ ਘਰਾਂ ਵਿੱਚ ਬੈਠੇ ਸਿੱਖੀ ਨੂੰ ਤਿਲਾਂਜਲੀ ਦੇ ਰਹੇ ਹਾਂ। ਅੱਜ ਕਿਹੜਾ ਬੈਨ ਹੈ ਸਿਰ ਮਨਾਉਣ ਦਾ? ਅੱਜ ਕਿਹੜੀ ਪਾਬੰਦੀ ਹੈ ਆਪਣੇ ਰੋਮਾਂ ਦੀ ਬੇਅਦਬੀ ਕਰਨ ਦੀ? ਕਿਤੇ ਆਪਣੇ ਵਡੇਰਿਆਂ ਨੂੰ ਚੇਤੇ ਕਰੀ, ਜਿਹੜੇ 47 ਖਾਲੀ ਹੱਥੀਂ ਆਏ ਸਨ, ਖਾਲੀ ਹੱਥੀਂ। ਮੇਰੇ ਪਾਤਸ਼ਾਹ ਕਹਿੰਦੇ ਨੇ ਸਗਲ ਤਿਆਗ ਗੁਰ ਸਰਣੀ ਆਇਆ, ਰਾਖੋ ਰਾਖਣ ਹਾਰੇ ਹੇ ਰੱਖਿਆ ਕਰਨ ਵਾਲੇ ਮੇਰੇ ਸਤਿਗੁਰੂ, ਮੇਰੇ 'ਤੇ ਕਿਰਪਾ ਕਰ, ਮੇਰੀ ਰੱਖਿਆ ਕਰਨਾ ਕਰ। ਕਿਵੇਂ ਰੱਖਿਆ ਹੋਵੇਗੀ?
ਜਿਤ ਤੂੰ ਲਾਵੇ ਹੈ ਤਿਤ ਹਮ ਲਾਗ ਹੈ।
ਇੱਕ ਬੇਨਤੀ ਪੇ ਮੈਂ ਆਪਣੀ ਮਰਜ਼ੀ ਨਾ ਕਰਾਂ, ਜਿਹੜੀ ਗੱਲ ਤੈਨੂੰ ਚੰਗੀ ਲੱਗੇ ਨਾ ਉਹ ਮੈਥੋਂ ਕਰਾਈ। ਆਪਾਂ ਪੜ੍ਹਦੇ ਹਾਂ ਤੂੰ ਸਦਾ ਸਲਾਮਤ ਨਿਰੰਕਾਰ, ਵਾਰਿਆ ਨਾ ਜਾਵਾਂ ਏਕ ਵਾਰ, ਮੇਰੇ 'ਤੇ ਕਿਰਪਾ ਕਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਚੰਗਾ ਲੱਗਦਾ ਉਹ ਚੰਗਾ ਹੈ। ਜੇ ਤੂੰ ਲਾਵੈ ਤਿਤ ਹਮ ਲਾਗਾ ਹੈ। ਇਹਨੂੰ ਦੋ ਤਰ੍ਹਾਂ ਸਾਡੇ ਭਰਾ ਪੜ੍ਹਦੇ ਨੇ ਗਿਆਨੀ ਵੀਰ। ਕੋਈ ਪੜ੍ਹਦਾ ਇਸ ਤਰ੍ਹਾਂ, ਜੇ ਤੂੰ ਲਾਵੈ ਤਿਤ ਹਮ ਲਾਗਾ ਹੈ, ਬਿੰਦੀ ਲਾ ਕੇ। ਅਤੇ ਕੁਝ ਗੁਰਮੁਖ ਪਿਆਰੇ ਪੜ੍ਹਦੇ ਜੇ ਤੂੰ ਲਾਵੈ ਤਿਤ ਹਮ ਲਾਗਾ ਹੈ। ਜਿਵੇਂ ਵੀ ਤੁਸੀਂ ਲਾਉਂਦੇ ਹੋ ਉਸ ਮੁਤਾਬਕ ਅਸੀਂ ਲੱਗਦੇ ਹਾਂ, ਕਰਦੇ ਹਾਂ।
ਕਿਆ ਇਹ ਜੰਤ ਵਿਚਾਰੇ,
ਕਹਿੰਦੇ ਨੇ ਆਮ ਕਰਕੇ ਵਾਜੇ ਨੂੰ ਜੰਤਰ ਨੂੰ। ਆਪਾਂ ਗੁਰਮੁਖੋ ਜੰਤਰ ਆ, ਜਦੋਂ ਉਹ ਪਰਿਪੂਰਨ ਪਰਮਾਤਮਾ ਸਾਡੇ ਅੰਦਰ ਸਵਾਸਾਂ ਦੀ ਗਤੀ ਚਲਾਉਂਦਾ ਤੇ ਆਪਾਂ ਬੋਲਦੇ ਹਾਂ, ਤੇ ਜੇ ਹਵਾ ਦੀ ਗਤੀ ਨੂੰ ਬੰਦ ਕਰਦੇ ਆਪਾਂ ਕਿਸੇ ਕੰਮ ਨਹੀਂ, ਸਾਡੀ ਹੋਂਦ ਖਤਮ। ਇਸ ਕਰਕੇ ਪਾਤਸ਼ਾਹ ਨੇ ਕਿਹਾ ਵੀ ਵਾਹਿਗੁਰੂ ਇਹ ਜਿਹੜੇ ਵਾਜੇ ਨੇ ਨਾ, ਜੀਵਾ ਰੂਪੀ ਵਾਜੇ, ਇਹ ਵਿਚਾਰੇ ਕੀ ਨੇ? ਜਿਵੇਂ ਤੂੰ ਵਜਾਉਣਾ ਵੱਜਦੇ ਨੇ, ਜਿਵੇਂ ਤੂੰ ਲਾਉਣਾ ਉਸ ਪ੍ਰਕਾਰ ਲੱਗਦੇ ਹਨ।
ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ।
ਰਾਮ ਦਾ ਭਾਵ ਹੁੰਦਾ ਰਮਿਆ ਹੋਇਆ, ਜਿਹੜਾ ਹਰ ਥਾਂ 'ਤੇ ਵਿਆਪਕ ਹੈ। ਅੰਗਰੇਜ਼ੀ 'ਚ ਬਹੁਤ ਸੁੰਦਰ ਇਹਦਾ ਅਰਥ ਉਹਨਾਂ ਲਿਖਿਆ ਵੀਰਾਂ ਨੇ, ਓਮਨੀ ਪ੍ਰੈਜੈਂਟ, ਹਰ ਥਾਂ 'ਤੇ ਹਾਜ਼ਰ ਨਾਜ਼ਰ। ਉਹਦਾ ਅਰਥ ਹੈ ਰਾਮ ਰਮਿਆ ਹੋਇਆ। ਜਾਪ ਸਾਹਿਬ 'ਚ ਇਹਦੀ ਵਿਆਖਿਆ, ਜਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਜਿੱਥੇ ਕਿੱਥੇ ਉਹ ਕੰਟੀਨਿਊਸਲੀ ਵਿਆਪਕ ਹੈ। ਹੇ ਮੇਰੇ ਰਮੇ ਹੋਏ ਰਾਮ, ਮੈਂ ਕੇਵਲ ਅਤੇ ਕੇਵਲ ਇੱਕ ਤੈਨੂੰ ਕਿਹਾ। ਜਿਵੇਂ ਆਪਾਂ ਕਹਿੰਦੇ ਤੁਸੀਂ ਸਾਰੇ ਮੇਰੀ ਮਦਦ ਕਰੋ, ਇਹ ਨਹੀਂ। ਜਿਹੜੀ ਗੁਰਮਤ ਹੈ ਨਾ ਉਹ ਕਹਿੰਦੀ ਕੇਵਲ ਅਤੇ ਕੇਵਲ ਇੱਕ ਤਾਂ ਹੋ ਕੇ ਰਹੋ, ਤੂੰ ਦਾ ਭਾਵ ਇੱਕ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ, ਹੇ ਰਮੇ ਹੋਏ ਪਰਮੇਸ਼ਰ, ਮੈਂ ਤੇਰੇ ਅੱਗੇ ਤਾਂ ਬੇਨਤੀ ਕੀਤੀ ਵੀ ਤੂੰ ਅੰਦਰ ਦੀ ਜਾਣਦਾ ਹੈ, ਤੈਨੂੰ ਮੇਰੀ ਅੰਦਰ ਦੀ ਦਿਸ਼ਾ ਦਾ ਬੋਧ ਹੈ, ਪਤਾ ਹੈ।
ਕਰ ਕਿਰਪਾ ਗੁਰਦੇਵ ਦਿਆਲਾ।
ਇਹ ਪ੍ਰਕਾਸ਼ ਰੂਪ ਗੁਰਦੇਵ, ਤੂੰ ਦਇਆ ਦਾ ਘਰ, ਮੇਰੇ 'ਤੇ ਦਇਆ ਕਰ। ਅੱਗੋਂ ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰਮੁਖਾ ਤੈਨੂੰ ਮਹਿਲ ਬਾੜੀਆਂ ਚਾਹੀਦੀਆਂ ਨੇ, ਤੈਨੂੰ ਕੋਠੀਆਂ ਚਾਹੀਦੀਆਂ ਨੇ, ਤੇਰਾ ਅਹੁਦਾ ਉੱਚਾ ਕਰ ਦੀਏ। ਨਾ ਨਾ, ਗੁਰਦੇਵ ਸਾਨੂੰ ਮੰਗਣ ਦੀ ਜਾਚ ਦੱਸਦੇ ਨੇ, ਗੁਰੂ ਕੋਲ ਆ ਕੇ ਕੀ ਮੰਗਣਾ। ਹਜ਼ੂਰ ਕਿਰਪਾ ਕਰਦੇ ਹਨ,
ਗੁਣ ਗਾਵਾ ਨਿਤ ਸਵਾਮੀ।
ਤੂੰ ਹੈ ਮਾਲਕ, ਅਤੇ ਤੇਰੇ ਰੋਜ਼ਾਨਾ ਗੁਣ ਗਾਉਣਾ ਕਰਾਂ। ਗਿਆਨੀ ਜੀ, ਇਹ ਕੰਮ ਗਲਤ ਸਾਡਾ, ਇਹ ਕੰਮ ਗਲਤ ਹੈ। ਕਿਉਂ? ਕਦੇ ਨਾ ਕਦੇ ਛੁੱਟੀ ਚਾਹੀਦੀ ਹੈ ਨਾ। ਇੱਥੇ ਲਿਖਿਆ ਗੁਣ ਗਾਵਾਂ ਨਿਤ ਸੁਆਮੀ। ਹਰ ਮਹਿਕਮੇ ਦੇ ਵਿੱਚ ਛੁੱਟੀਆਂ ਨੇ, ਅਤੇ ਗੁਣ ਗਾਉਣ ਵਿੱਚ ਵੀ ਛੁੱਟੀਆਂ ਚਾਹੀਦੀਆਂ ਨੇ। ਵੀ ਕਦੇ ਨਿਤਨੇਮ ਦਾ ਨਾਗਾ ਵੀ ਚਾਹੀਦਾ, ਵੀ ਅੱਜ ਨਿਤਨੇਮ ਦਾ ਨਾਗਾ, ਸਵੇਰੇ 9 ਵਜੇ ਉੱਠਾਂਗੇ, 9 ਵਜੇ ਵਿੱਚੋਂ ਬਾਬਾ ਕਬੀਰ ਬੋਲ ਪਾ, ਮੈਨੂੰ ਕਹਿੰਦਾ ਪਿੱਛੇ ਹੋ ਜਾ, ਮੈਂ ਗੱਲ ਕਰਦਾ। ਮੈਂ ਕਿਹਾ ਤੁਸੀਂ ਹੋ ਜਾਓ, ਕਿਉਂਕਿ ਵੱਡੇ ਜੇ ਤੁਸੀਂ। ਉਹ ਕਹਿੰਦੇ ਮੇਰੇ ਵੱਲੋਂ ਇਹਨਾਂ ਵੀਰਾਂ ਨੂੰ ਇਹ ਮੈਸੇਜ ਦੇ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਾਪੇ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਣ ਪਸਾਰ। ਸੌਣ ਦਾ ਲਾਲਚ ਕਰਦਾ, ਇਹੋ ਜਿਹਾ ਲੰਮੀਆਂ ਤਾਣ ਕੇ ਸਮੇਂਗਾ, ਗੁਰਮੁਖਾਂ ਮੁੜ ਕੇ ਗੋਡਿਆਂ ਨੂੰ ਮੋੜਨ ਦਾ ਟਾਈਮ ਨਹੀਂ ਮਿਲਣਾ। ਲੱਤਾਂ ਸਿੱਧੀਆਂ ਦੀਆਂ ਸਿੱਧੀਆਂ, ਜੇ ਕਿਤੇ ਗੋਡੇ ਮੁੜੇ ਤਾਂ ਤੇਰੇ ਮਰਨ ਤੋਂ ਬਾਅਦ ਤੇਰੇ ਮੁੜਿਆਂ ਨੇ ਕੁੱਟ ਕੁੱਟ ਕੇ ਲੱਤਾਂ ਸਿੱਧੀਆਂ ਕਰਨੀਆਂ, ਵੀ ਬਾਪੂ ਨੇ ਫੱਟੇ 'ਤੇ ਫੱਬਣਾ ਨਹੀਂ। ਫੱਬਣ ਦਾ ਪੁਆੜਾ ਵੀ ਹੈ ਨਾ, ਵੀ ਬਾਪੂ ਨੇ ਫੱਬਣਾ ਨਹੀਂ। ਫੱਬੇਗਾ, ਪਰ ਫੱਬੇਗਾ ਤਦੋਂ ਜੇ ਤੇਰੇ ਕੋਈ ਨਾਮ ਦੀ ਰਾਸ ਹੋਈ, ਨਾਮ ਦੀ ਰਾਸ। ਪਤਾ ਨਹੀਂ ਕਿਉਂ ਮੇਰਾ ਬਾਬਾ ਬੁੱਢਾ ਸਾਹਿਬ ਦੇ ਅੱਗੇ ਆਟੋਮੈਟਿਕਲੀ ਸਿਰ ਝੁੱਕ ਜਾਂਦਾ, ਪਤਾ ਨਹੀਂ ਕਣ। ਇਹ ਗੁਰੂ ਜਾੜੇ, ਮੈਨੂੰ ਫੱਬਣ ਤੋਂ ਗੱਲ ਚੇਤੇ ਆ ਗਈ, ਬਾਬੇ ਬੁੱਢੇ ਸਾਹਿਬ ਦੇ ਪੱਲੇ ਰਾਸ ਹੈ। ਅਤੇ ਕਿਤੇ ਗੁਰਮੁਖੋ, ਬਾਬਾ ਬੁੱਢੇ ਸਾਹਿਬ ਦਾ ਜਦੋਂ ਉਹਨਾਂ ਸਰੀਰ ਛੱਡਿਆ ਨਾ, ਉਹ ਪ੍ਰਸੰਗ ਪੜ੍ਹਨਾ, ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਬਾਬੇ ਬੁੱਢੇ ਦੀ ਅਰਥੀ ਨੂੰ ਮੋਢਾ ਦਿੱਤਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਦੀ ਅਰਥੀ ਨੂੰ ਮੋਢਾ ਦਿੱਤਾ। ਅਗਲੇ ਪਾਸੇ ਲੱਗੇ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਨਾਲ ਲੱਗੇ ਨੇ ਬਾਬਾ ਭਾਨਾ ਜੀ, ਅਤੇ ਪਿੱਛੇ ਪਾਸੇ ਲੱਗੇ ਨੇ ਬਾਬਾ ਵਿਧੀ ਚੰਦ ਸਾਹਿਬ ਅਤੇ ਭਾਈ ਗੁਰਦਾਸ ਜੀ ਮਹਾਂਪੁਰਸ਼। ਇਹ ਹੈ ਕਮਾਈ। ਇਸ ਕਰਕੇ ਬੇਨਤੀ ਕਰੀਏ, ਮੇਰੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਮੈਂ ਤੇਰਾ ਨਿਤਨੇਮ ਕਰਦਿਆਂ ਅੱਕਾਂ ਨਾ, ਮੈਂ ਤੇਰੀ ਬਾਣੀ ਪੜ੍ਹਦਿਆਂ ਅੱਕਾਂ ਨਾ। ਗੁਰਮੁਖੋ, ਬਾਣੀ ਪੜ੍ਹਦਿਆਂ ਕਰਕੇ ਤਨ ਸਫਲਾ ਨਹੀਂ, ਅਤੇ ਸਾਡਾ ਸਰੀਰ ਇੱਕ ਆਨੇ ਦਾ ਵੀ ਨਹੀਂ ਜੇ, ਇੱਕ ਆਨੇ ਦਾ ਵੀ। ਗੁਰੂ ਪਾਤਸ਼ਾਹ ਕਿਰਪਾ ਕਰਨ, ਮੇਰੇ ਪਾਤਸ਼ਾਹ ਕਹਿੰਦੇ, ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸੁਆਮੀ। ਮੇਰੇ 'ਤੇ ਕਿਰਪਾ ਕਰ, ਮੈਂ ਰੋਜ਼ਾਨਾ ਤੇਰੇ ਗੁਣ ਗਾਵਾਂ, ਤੇਰੀ ਇਬਾਦਤ ਕਰਾਂ, ਤੇਰੀ ਬੰਦਗੀ ਕਰਾਂ। ਕੋਈ ਉਹਨੂੰ ਪ੍ਰਾਰਥਨਾ ਕਹਿੰਦਾ, ਮੈਂ ਪ੍ਰਾਰਥਨਾ ਕਰਾਂ, ਸਾਰੇ ਤਰੀਕੇ ਠੀਕ ਨੇ, ਆਪੋ ਆਪਣੀ ਥਾਂ ਉੱਪਰ ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਆਠ ਪਹਿਰ ਪ੍ਰਭ ਆਪਣਾ ਧਿਆਈ ਹੈ।
ਕਿਸੇ ਨੇ ਸ਼ੰਕਾ ਕੀਤਾ, ਗਿਆਨੀ ਜੀ ਗੱਲ ਗੋਲ ਮੋੜ ਕਰਕੇ, ਵੀ ਪ੍ਰਾਰਥਨਾ ਵੀ ਠੀਕ ਹੈ, ਨਮਾਜ਼ ਵੀ ਠੀਕ ਹੈ, ਡਰਦੇ ਕਹਿ ਕੇ ਡਰਦੇ। ਗੁਰਮੁਖੋ ਨਹੀਂ, ਕਿਸੇ ਬੱਚੇ ਦੇ ਮੂੰਹ ਨੂੰ ਆਪਾਂ ਚਿਮਚਾ ਪਾ ਕੇ ਦੁੱਧ ਪਾ ਦਿੱਤਾ, ਕਿਸੇ ਬੱਚੇ ਨੇ ਸ਼ੀਸ਼ੀ ਵੀ ਦੁੱਧ ਚੁੰਘ ਲਿਆ ਨਿੱਪਲ 'ਚ, ਅਤੇ ਕਿਸੇ ਨੇ ਗਲਾਸ ਭਰ ਕੇ ਪੀ ਲਿਆ, ਪਰ ਦੁੱਧ ਤਾਂ ਅੰਦਰ ਹੀ ਗਿਆ ਨਾ, ਕਿ ਗਲਤ ਹੈ। ਇਸ ਪ੍ਰਕਾਰ ਹਰ ਧਰਮ ਦੇ ਵਿੱਚ ਜਿਹੜਾ ਤਰੀਕਾ ਨਾ, ਭਾਵੇਂ ਨਮਾਜ਼ ਪੜ੍ਹਨ ਦਾ, ਭਾਵੇਂ ਪ੍ਰਾਰਥਨਾ ਕਰਨ ਦਾ, ਭਾਵੇਂ ਪੂਜਾ ਕਰਦੇ ਨੇ ਸਾਡੇ ਹਿੰਦੂ ਵੀਰ, ਸਾਰੇ ਦੇ ਸਾਰੇ ਤਰੀਕੇ ਆਪੋ ਆਪਣੀ ਥਾਂ 'ਤੇ ਠੀਕ ਹਨ, ਵਿਸਰਾਮ ਦੇ ਕਰਕੇ ਮਿਹਰ ਕਰਦੇ ਨੇ।
ਆਠ ਪਹਿਰ ਪ੍ਰਭ ਆਪਣਾ ਧਿਆਈ ਹੈ।
ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਪਰਮਾਤਮਾ ਨੂੰ ਉਪਰਾ ਨਾ ਜਾਣ, ਅਤੇ ਆਪਣਾ ਜਾਣ ਕਰਕੇ ਉਹਦਾ ਧਿਆਨ ਧਰ, ਆਪਣੀ ਬਿਰਤੀ ਨੂੰ ਉਹਦੇ ਨਾਲ ਜੋੜਨਾ ਕਰ ਅੱਠੇ ਪੈਰ। ਕੀ ਪਤਾ ਉਹ ਕਦੋਂ ਮੌਕਾ ਆ ਰਿਹਾ ਜੁੜਨ ਦਾ। ਆਠ ਪ੍ਰਭ ਪ੍ਰਭ ਆਠ ਪੈਰ ਪ੍ਰਭ ਆਪਣਾ ਧਿਆਈਐ, ਉਸ ਪਰਿਪੂਰਨ ਪਰਮਾਤਮਾ ਨੂੰ ਆਪਣਾ ਜਾਣ ਕਰਕੇ ਅੱਠੇ ਪਰ ਧਿਆਉਣਾ ਕਰੀਏ। ਅਤੇ ਆਪਾਂ ਸੁਖਮਨੀ ਸਾਹਿਬ ਜੀ ਪੰਕਤੀ ਪੜ੍ਹਦੇ ਹਾਂ, ਗੁਰਦੇਵ ਦੀ ਉਚਾਰਨ ਕੀਤੀ, ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ।
ਗੁਰ ਪ੍ਰਸਾਦੀ ਭਉ ਤਰੀਐ,
ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਇਹ ਭੈ ਹੈ ਲਹਿ ਜਾਏਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤ ਕਰਨਗੇ। ਜਿਹੜਾ ਭਉ ਹੈ ਨਾ, ਭਉ ਸਾਗਰ ਆਪਾਂ ਕਹਿੰਦੇ ਭਵ ਸਾਗਰ, ਉਹਦਾ ਵਾਚਕ ਜੇ ਭਉ, ਭਉ ਤੋਂ ਭਾਵ ਹੈ ਜਿਹੜਾ ਇਹ ਸੰਸਾਰ ਸਾਗਰ ਜੀ ਤੋਂ ਆਪਾਂ ਡਰਦੇ ਹਾਂ। ਗੁਰੂ ਦੀ ਕਿਰਪਾ ਰੂਪੀ ਬੇੜੀ ਉੱਪਰ ਬੈਠ ਕੇ, ਗੁਰੂ ਦੀ ਕਿਰਪਾ ਰੂਪੀ ਜਹਾਜ਼ 'ਤੇ ਚੜ੍ਹ ਕਰਕੇ ਆਪਾਂ ਸੰਸਾਰ ਸਾਗਰ ਤੋਂ ਤਰ ਸਕਦੇ ਹਾਂ।
ਆਪ ਤਿਆਗ ਹੋਈਐ ਸਭ ਰੇਣਾ।
ਪਰ ਵਾਰ ਵਾਰ ਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਆਪਣਾ ਸਮਾਨ ਪਾਸੇ ਕਰ, ਆਪਾਂ ਤਿਆਗਣਾ ਕਰ, ਆਪਾਂ ਮੈਨੂੰ ਮਾਫ਼ੀ ਦੇਣੀ, ਆਪਾਂ ਆਪਣਾ ਕੀ ਤਿਆਗਣਾ। ਆਪਾਂ ਤਾਂ ਗੁਰੂ ਪਿਆਰੇ ਗੁਰੂ ਦੀ ਹਰ ਗੱਲ ਦਾ ਖੰਡਨ ਕਰ ਰਹੇ ਹਾਂ। ਜਿਹੜੇ ਜੱਟ ਨੇ ਉਹਨਾਂ ਬਾਬੇ ਧੰਨੇ ਦਾ ਗੁਰਦੁਆਰਾ ਬਣਾ ਲਿਆ, ਜਿਹੜੇ ਕੱਪੜੇ ਦਾ ਕੰਮ ਕਰਦੇ ਉਹਨਾਂ ਬਾਬੇ ਨਾਮਦੇਵ ਦਾ ਬਣਾ ਲਿਆ। ਗੁਰਮੁਖੋ ਗੁਰੂ ਨੂੰ ਵੰਡੋ ਨਾ, ਰੱਬ ਦਾ ਵਾਸਤਾ ਜੇ। ਗੁਰੂ ਨੇ 15 ਭਗਤਾਂ ਨੂੰ ਇੱਕ ਥਾਂ 'ਤੇ ਇਕੱਠਿਆਂ ਕੀਤਾ, ਭਾਵੇਂ ਕੋਈ ਮਹਾਰਾਸ਼ਟਰ ਦਾ, ਭਾਵੇਂ ਕੋਈ ਰਾਜਸਥਾਨ ਦਾ, ਭਾਵੇਂ ਕੋਈ ਪੰਜਾਬ ਦਾ ਹੈ, ਗੁਰੂ ਨੇ ਸਾਨੂੰ ਇੱਕ ਕੀਤਾ। ਗੁਰੂ ਨੇ ਪੰਜ ਪਿਆਰੇ ਬਣਾ ਕੇ ਆਖਿਆ, ਇਹ ਨਹੀਂ ਆਖਿਆ ਵੀ ਇਹ ਮੇਰਾ ਪੰਜਾਂ ਪਿਆਰਾਂ 'ਚੋਂ ਵੱਡਾ ਪਿਆਰਾ ਅਤੇ ਛੋਟਾ ਪਿਆਰਾ ਹੈ। ਮੈਂ ਨਿਮਰਤਾ ਸਹਿਤ ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂ, ਜਾਤਾਂ ਪਾਤਾਂ ਦੇ ਨਾਂ 'ਤੇ ਗੁਰਦੁਆਰੇ ਬਣਾ ਕੇ ਗੁਰੂ ਨੂੰ ਵੰਡੋ ਨਾ। ਗੁਰੂ ਇੱਕ ਹੈ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ।
ਜੀਵਤਿਆਂ ਇਉਂ ਮਰੀਐ,
ਹੋਏ ਮਰੀਦ ਨਾਲ ਗੱਲੀ ਹੋਣਾ, ਇਉਂ ਜਿਵੇਂ ਮੁਰਦਾ ਆਪਣੀ ਮਰਜ਼ੀ ਨਹੀਂ ਕਰਦਾ, ਇਸ ਪ੍ਰਕਾਰ ਜੀਵਤ ਭਾਵ ਤੋਂ ਮਰਨਾ ਕਰ। ਕਿਸ ਤਰ੍ਹਾਂ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ।
ਸਫਲ ਜਨਮ ਤਿਸ ਕਾ ਜਗ ਭੀਤਰ,
ਇਸ ਗੁਰਮੁਖ ਪਿਆਰੇ ਦਾ ਜਨਮ ਸਫਲ ਹੈ। ਕਿਵੇਂ ਪਤਾ ਲੱਗੇਗਾ ਵੀ ਸੰਸਾਰ ਤੋਂ ਬਾਜੀ ਜਿੱਤ ਕੇ ਗਿਆ ਹੈ।
ਸਾਧ ਸੰਗ ਨਾਉ ਜਾਪੇ,
ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਆੜ ਕੇ ਜਾ ਕੇ ਤੇ ਨਾਮ ਦਾ ਜਾਪ ਕਰਦਾ, ਨਾਮ ਜਪਦਾ ਹੈ, ਨਾਮ ਨੂੰ ਗ੍ਰਹਿਣ ਕਰਦਾ, ਨਾਮ ਬੋਲਦਾ ਹੈ, ਨਾਮ ਨੂੰ ਜਾਣਦਾ ਹੈ।
ਸਗਲ ਮਨੋਰਥ ਤਿਸ ਕੇ ਪੂਰਨ,
ਜਿੰਨੀਆਂ ਵੀ ਇਛਾਵਾਂ ਸਾਨੂੰ ਪੂਰੀਆਂ ਹੋ ਗਈਆਂ।
ਜਿਸ ਦਇਆ ਕਰੇ ਪ੍ਰਭ ਆਪੇ,
ਤੇ ਵਾਹਿਗੁਰੂ ਕਿਰਪਾ ਕਰੇ ਗੁਰਮੁਖੋ, ਇਹ ਆਸਾਂ ਮੁਰਾਦਾਂ ਉਹਦੀਆਂ ਪੂਰੀਆਂ ਹੋਣਗੀਆਂ ਤੇ ਕਿਰਪਾ ਦੇ ਪਾਤਰ ਬਣਾਂਗੇ, ਗੱਲ ਤਾਂ ਹੀ ਬਣੇਗੀ।
ਦੀਨ ਦਇਆਲ ਕਿਰਪਾਲ ਪ੍ਰਭ ਸਵਾਮੀ,
ਆਪ ਦੀਨਾਂ ਤੇ ਦਇਆ ਕਰਨ ਵਾਲੇ, ਦਇਆ ਦੇ ਕਾਰੋ ਕਿਰਪਾ ਦੇ ਕਾਰੋ ਮਾਲਕ ਹੋ।
ਤੇਰੀ ਸਰਨ ਦਇਆਲਾ,
ਦਇਆ ਦੇ ਕਾਰੋ ਤੇ ਮੈਂ ਤੁਹਾਡੀ ਤਾਂ ਸ਼ਰਨ ਵਿੱਚ ਆਇਆ, ਤੁਸੀਂ ਰਹਿਮਤਾਂ ਕਰੋਗੇ, ਨਵਾਜੋਗੇ ਮੈਨੂੰ।
ਪਰ ਕਿਰਪਾ ਆਪਣਾ ਨਾਮ ਦੀਜੈ,
ਤੇ ਕਿਰਪਾ ਕਰੋ ਤੇ ਮੈਨੂੰ ਨਾਮ ਬਖਸ਼ੋ। ਇੱਕ ਵਾਰ ਧੰਨ ਮਾਤਾ ਗੰਗਾ ਜੀ ਨੂੰ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਬਚਨ ਕਹੇ ਸਨ। ਮਾਤਾ ਗੰਗਾ ਜੀ ਕਹਿਣ ਲੱਗੇ, ਸਵਾਮੀ ਜੀ ਮੇਰੇ 'ਤੇ ਕਿਰਪਾ ਕਰੋ, ਮੈਂ ਤੁਹਾਡੀ ਦਾਸੀ ਹਾਂ, ਪਰ ਤਮਾਮ ਪਰੇਸ਼ਾਨੀਆਂ ਦੂਰ ਹੋ ਜਾਣ, ਇਹੋ ਜਿਹਾ ਗਹਿਣਾ ਦਿਓੜਾ ਪ੍ਰਲੋਕ ਤੱਕ ਨਾਲ ਡਿਵੇ। ਸਾਡੇ ਵਿਦਵਾਨ ਵੀਰਾਂ ਦੇ ਕਹਿਣ ਮੁਤਾਬਕ ਗੁਰਦੇਵ ਨੇ ਮਾਤਾ ਗੰਗਾ ਜੀ ਦੇ ਪਰਥਾਏ ਬਾਵਨ ਅੱਖਰੀ ਬਾਣੀ ਉਚਾਰਨਾ ਕੀਤੀ, ਔਰ ਉਹਦੇ ਵਿੱਚ ਇੱਕ ਬਹੁਤ ਗੁਰੂ ਦਾ ਹਰ ਉਪਦੇਸ਼ ਹੀ ਬਕੀਮਤ ਹੈ, ਲੇਕਿਨ ਇੱਕੇ ਪੰਕਤੀ ਵਿੱਚ ਇੰਨਾ ਰਾਜ ਭਰ ਦਿੱਤਾ ਹੈ, ਤਮਾਮ ਸਵਾਲਾਂ ਦੇ ਜਵਾਬ ਖੁਦ ਹੀ ਮਿਟੀ। ਤਬ ਸੁਖ ਭੈ ਮਨ ਤਨ ਭੈ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਯੋਗ। ਮੇਰੇ ਪਾਤਸ਼ਾਹ ਕਹਿੰਦੇ ਬੰਦੇ 'ਚ ਓਂਕਾਰ ਮਿਟ ਜਾਏ ਅਤੇ ਤਨ ਵੀ ਤੰਦਰੁਸਤ ਅਤੇ ਮਨ ਵੀ ਤੰਦਰੁਸਤ, ਔਰ ਉਹ ਪਰਿਪੂਰਨ ਪਰਮਾਤਮਾ ਜਿਹੜਾ ਹਰ ਥਾਂ 'ਤੇ ਵਿਆਪਕ ਹੈ ਉਹਦੀ ਪ੍ਰਾਪਤੀ ਹੋ ਜਾਏਗੀ। कर कृपा अपना नाम दीजे मेरे ते कृपा करके नाम दे द्वारा मेरिया झोलियाँ भरो। ते नाल गुरदेव कहिंदे पुत्रा किते नाम तेनू देंगे किते गवार ना बई सांभ के रखी जिहनू पंजाबी पुराणी बोली है सोघा करके रखी। उह सोघा करके गवाचण तो किवें नाम नू आपण हिरदे चो नाम साडे अंदर टिकिआ रहे ਕਿਵੇਂ ਗਵਾਚੇ ਨਾ ਉਹ ਕੀ ਤਕਨੀਕ ਅੱਗੇ ਦੱਸਦੇ ਹਨ।
ਨਾਨਕ ਸਾਧ ਰਵਾਲਾ
ਗੁਰਮੁਖ ਪਿਆਰਿਆਂ ਦੀ ਚਰਨਾਂ ਦੀ ਧੂੜ ਬਣ ਕੇ ਰਹੋ। ਚਰਨਾਂ ਦੀ ਧੂੜ ਤਾਂ ਬਣਨੀ ਇੱਕ ਪਾਸੇ ਗੁਰਮੁਖੋ, ਆਪਾਂ ਤਾਂ ਸਟੇਜ 'ਤੇ ਬਹਿਣ 'ਤੇ ਡਾਂਗੋ ਡਾਂਗੀ ਹੋ ਜਾਣੇ ਵੀ ਮੈਂ ਤਾਂ ਅੱਗੇ ਬਹਿਣਾ ਸੀ ਸਟੇਜ 'ਤੇ ਬੈਠ ਕੇ। ਕਿਤੇ ਗੁਰੂ ਪਾਤਸ਼ਾਹ ਸਾਨੂੰ ਨੀਵਿਆਂ ਬਹਿਣ ਦੀ ਵੀ ਰਹਿਮਤ ਕਰਦੇ ਵੀ ਅਸੀਂ ਨਿਮਾਣੇ ਹੋ ਕੇ ਆਈਏ। ਪਰ ਇਹ ਗੱਲ ਯਾਦ ਰੱਖਿਆ ਜੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਬੋਲ ਨੇ ਗਿਆਨੀ ਜੀ ਫੋਟੋ ਨਹੀਂ ਆਉਣੀ ਅਸੀਂ ਤਾਂ ਜਿੱਦ ਕਰਦੇ ਉੱਪਰ ਬਹਿਣ ਦੀ। ਮੇਰੇ ਗੁਰਦੇਵ ਕਹਿੰਦੇ ਗੁਰਮੁਖਾ ਧਰ ਤਰਾਜੂ ਤੋਲੀਏ ਨਿਵੇਂ ਸੁਗੌਰਾ ਹੋਇਆ, ਨਿਆਵੇਂਗਾ ਤਾਂ ਭਾਰਾ ਹੋ ਜਾਏਗਾ, ਕੀਮਤ ਵੱਧ ਜਾਏਗੀ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾ ਕਰਨ ਕਿ ਸਾਡਾ ਇਹੋ ਜਿਹਾ ਪ੍ਰੈਕਟੀਕਲੀ ਜੀਵਨ ਬਣੇ, ਅਸੀਂ ਮਨ ਕਰਕੇ ਨੀਵੇਂ ਹੋਈਏ। ਹਜ਼ੂਰ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਇਆਲਾ, ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।